ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਬਾਣੀ ਭਗਤ ਧੰਨੇ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਲਾਲਚ ਬਿਖ ਕਾਮ ਲੁਬਧ ਰਾਤਾ, ਮਨ ਬਿਸਰੇ ਪ੍ਰਭ ਹੀਰੇ ਰਹਾਉ। ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨ ਜਾਣਿਆ। ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਪਰੇ। ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਬਿਸਰੇ। ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਧਿਆਨ ਮਾਨ ਮਨ ਏਕ ਮਏ। ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ। ਜੋਤ ਸਮਾਏ ਸਮਾਨੀ ਜਾ ਕੈ, ਅਸ਼ਲੀ ਪ੍ਰਭ ਪਹਿਚਾਨਿਆ। ਧੰਨੈ ਧੰਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਧੰਨੈ ਧੰਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਆਸਾ ਬਾਣੀ ਭਗਤ ਧੰਨੇ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਲੜੀਵਾਰ ਕਥਾ ਆਸਾ ਰਾਗ ਦੀ ਭਗਤ ਬਾਣੀ ਵਿੱਚ ਚੱਲ ਰਹੀ ਹੈ। ਪਿੱਛੇ ਤਿੰਨ ਭਗਤਾਂ ਦੀ ਬਾਣੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ, ਅੱਗੇ ਭਗਤ ਧੰਨਾ ਜੀ ਦੀ ਬਾਣੀ ਆਰੰਭ ਹੋ ਰਹੀ ਹੈ, ਜਿੱਥੋਂ ਤੱਕ ਭਗਤ ਧੰਨਾ ਜੀ ਦਾ ਸੰਬੰਧ ਹੈ ਇਹਨਾਂ ਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਇਹਨਾਂ ਦਾ ਜਨਮ ਬੰਬਈ ਦੇ ਨੇੜੇ ਧੁਆਨ ਪਿੰਡ ਹੈ, ਜੋ ਇਲਾਕਾ ਟਾਂਕ ਦੇ ਵਿੱਚ ਪੈਂਦਾ ਹੈ। ਉਸ ਥਾਂ 'ਤੇ ਭਗਤ ਧੰਨਾ ਜੀ ਦਾ ਜਨਮ ਹੋਇਆ ਹੈ। ਗਰੀਬ ਜੱਟ ਘਰਾਣੇ ਦੇ ਵਿੱਚ ਧੰਨਾ ਭਗਤ ਜੀ ਨੇ ਜਨਮ ਲੈ ਕੇ ਗਊਆਂ ਵੀ ਚਾਰੀਆਂ, ਹਲ ਵੀ ਵਾਹਿਆ, ਜ਼ਿਮੀਂਦਾਰੇ ਦੇ ਸਾਰੇ ਕੰਮ ਕੀਤੇ। ਇੱਕ ਦਿਨ ਦੀ ਵਾਰਤਾ ਹੈ, ਭਗਤ ਧੰਨਾ ਜੀ ਗਊਆਂ ਨੂੰ ਚਰਾਉਣ ਵਾਸਤੇ ਲਿਜਾ ਰਹੇ ਸਨ। ਰਸਤੇ ਵਿੱਚ ਤਰਲੋਚਨ ਬ੍ਰਾਹਮਣ ਮੂਰਤੀਆਂ ਦੀ ਪੂਜਾ ਕਰ ਰਿਹਾ ਸੀ। ਬ੍ਰਾਹਮਣ ਪੂਜਾ ਦੇਵਤੇ ਧੰਨਾ ਗਊ ਚਰਾਵਣ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਗਤ ਧੰਨਾ ਜੀ ਬਾਰੇ ਇਹ ਸੰਕੇਤ ਦਿੱਤਾ ਹੈ। ਉਸ ਪੰਡਿਤ ਨੂੰ ਦੇਖ ਕੇ ਧੰਨੇ ਭਗਤ ਨੇ ਸਵਾਲ ਕੀਤਾ ਕਿ ਇਹ ਪੰਡਤਾ, ਤੂੰ ਇਹਨਾਂ ਪੱਥਰਾਂ ਦੀ ਮੂਰਤੀਆਂ ਦੀ ਪੂਜਾ ਕਰ ਰਿਹਾ ਹੈ, ਇਹ ਭਲਾ ਤੈਨੂੰ ਕੀ ਦਿੰਦੇ ਹਨ? ਇਹ ਗੱਲ ਸੁਣ ਕੇ ਪੰਡਿਤ ਨੇ ਆਖਿਆ, ਧੰਨਿਆ ਇਹ ਪੱਥਰ ਨਹੀਂ, ਇਹ ਤੇ ਭਗਵਾਨ ਹੈ, ਇਹ ਤੇ ਠਾਕੁਰ ਹੈ, ਇਹਦੇ ਕੋਲੋਂ ਜੋ ਮੰਗੀਏ ਉਹੀ ਕੁਛ ਦੇ ਦਿੰਦਾ ਹੈ। ਇੰਨੀ ਗੱਲ ਸੁਣ ਕੇ ਧੰਨੇ ਭਗਤ ਦੇ ਮਨ ਦੇ ਵਿੱਚ ਖਿਆਲ ਆਇਆ, ਕਹਿਣ ਲੱਗਾ, ਪੰਡਿਤ ਜੀ ਫਿਰ ਇਹੋ ਜਿਹਾ ਠਾਕੁਰ ਮੈਨੂੰ ਵੀ ਦੇ ਦਿਓ ਜਿਹੜਾ ਸਭ ਕੁਛ ਦੇ ਸਕਦਾ ਹੈ। ਪੰਡਿਤ ਨੇ ਐਵੇਂ ਦੁਸੇਰਾ ਵੱਟਾ ਦੇ ਕੇ ਧੰਨੇ ਭਗਤ ਨੂੰ ਤੋਰ ਦਿੱਤਾ ਅਤੇ ਨਾਲ ਹੀ ਕਹਿਣ ਲੱਗਿਆ, ਧੰਨਿਆ ਤੂੰ ਠਾਕੁਰ ਜੀ ਨੂੰ ਭੋਗ ਲਗਵਾ ਕੇ ਅਤੇ ਫਿਰ ਤੂੰ ਆਪ ਛਕਣਾ ਹੈ। ਇਹ ਕਹਿਣ ਲੱਗਿਆ ਜੀ ਸਤ ਬਚਨ। ਧੰਨੇ ਭਗਤ ਨੇ ਖੂਹ 'ਤੇ ਹਲ ਵਾਹੁਣ ਵਾਸਤੇ ਗਿਆ ਹੈ, ਪਿੱਛੇ ਘਰ ਵਾਲਿਆਂ ਨੂੰ ਸੁਨੇਹਾ ਦਿੱਤਾ ਕਿ ਅੱਜ ਦੋ ਜਾਣਿਆਂ ਦਾ ਪ੍ਰਸ਼ਾਦਾ ਭੇਜ ਦੇਣਾ। ਘਰਵਾਲੀ ਪ੍ਰਸ਼ਾਦਾ ਲੈ ਕੇ ਆ ਗਈ। ਧੰਨੇ ਭਗਤ ਨੇ ਪਹਿਲਾਂ ਆਪ ਖੂਹ 'ਤੇ ਇਸ਼ਨਾਨ ਕੀਤਾ, ਫਿਰ ਉਹ ਪੱਥਰ ਦੇ ਭਗਵਾਨ ਦਾ ਵੀ ਇਸ਼ਨਾਨ ਕਰਵਾਇਆ, ਭੋਜਨ ਤਿਆਰ ਕਰਕੇ ਮੂਹਰੇ ਰੱਖ ਦਿੱਤਾ ਹੈ। ਲੱਗਾ ਅਰਦਾਸਾਂ ਬੇਨਤੀਆਂ ਕਰਨ, ਭਗਵਾਨ ਜੀ ਤੁਸੀਂ ਭੋਗ ਲਾਓ, ਮੈਂ ਤੁਹਾਡੇ ਵਾਸਤੇ ਭੋਜਨ ਤਿਆਰ ਕਰਕੇ ਮੰਗਵਾਇਆ, ਪਰ ਹੁਣ ਉਹ ਪੱਥਰ ਦਾ ਭਗਵਾਨ ਕਿੱਥੋਂ ਭੋਗ ਲਾਵੇ? ਜਦੋਂ ਕੋਈ ਹੁੰਗਾਰਾ ਨਾ ਮਿਲਿਆ, ਧੰਨਾ ਭਗਤ ਬਹੁਤ ਭੋਲਾ ਭਾਲਾ ਸੀ, ਕਹਿਣ ਲੱਗਾ, ਹਉ ਵੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੈ। ਧੰਨਾ ਭਗਤ ਕਹਿਣ ਲੱਗਾ, ਜੇ ਤੂੰ ਨਹੀਂ ਛਕਦਾ ਤੇ ਮੈਂ ਵੀ ਨਹੀਂ ਛਕਾਂਗਾ। ਹੁਣ ਭਗਤ ਤੇ ਭਗਵਾਨ ਦੀ ਹੋੜ ਲੱਗ ਗਈ। ਅਖੀਰ ਤੇ ਧੰਨਾ ਭਗਤ ਕਹਿਣ ਲੱਗਾ, ਮੈਂ ਭੁੱਖਾ ਤੇ ਮਰ ਜਾਵਾਂਗਾ, ਪਰ ਮੈਂ ਭੋਜਨ ਨਹੀਂ ਛਕਾਂਗਾ। ਇਸ ਹੱਠ ਤੇ ਪ੍ਰੇਮ ਭਾਵਨਾ ਦੇ ਸਾਹਮਣੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਗਟ ਹੋ ਕੇ ਭਗਤ ਧੰਨੇ ਨੂੰ ਦਰਸ਼ਨ ਦੇਣੇ ਪਏ। ਧੰਨਾ ਭਗਤ ਬੜਾ ਖੁਸ਼ ਹੋਇਆ ਅਤੇ ਫਿਰ ਧੰਨੇ ਭਗਤ ਦੇ ਸਾਰੇ ਕੰਮ ਵੀ ਕੀਤੇ। ਇੱਕ ਦਿਨ ਧੰਨੇ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋਇਆ, ਕਹਿਣ ਲੱਗਾ, ਭਗਵਾਨ ਜੀ ਵੇਖ ਲਓ ਫਿਰ ਧੰਨੇ ਦੀ ਗੱਲ, ਤੁਹਾਨੂੰ ਫਿਰ ਪੱਥਰ ਵਿੱਚੋਂ ਹੀ ਪਾ ਲਿਆ। ਤਾਂ ਉਸ ਵੇਲੇ ਭਗਵਾਨ ਨੇ ਆਖਿਆ, ਧੰਨਿਆ ਪੱਥਰ ਵਿੱਚੋਂ ਕਦੇ ਵੀ ਨਾ ਮੈਂ ਕਿਸੇ ਨੂੰ ਮਿਲਿਆ ਹਾਂ, ਨਾ ਹੀ ਮਿਲ ਸਕਦਾ ਹਾਂ। ਅਸਲੀ ਤਾਂ ਤੇਰੀ ਭਗਤੀ ਦਾ ਸਦਕਾ ਮੈਂ ਤੈਨੂੰ ਆ ਕੇ ਮਿਲਿਆ ਹਾਂ। ਮਤਾ ਤੂੰ ਮਾਣ ਕਰ ਲਵੇਂ ਕਿ ਮੈਂ ਪੱਥਰ ਵਿੱਚੋਂ ਰੱਬ ਨੂੰ ਪਾ ਲਿਆ, ਜਾਂ ਹੱਠ ਦੇ ਨਾਲ ਜ਼ੋਰ ਦੇ ਨਾਲ ਰੱਬ ਨੂੰ ਪਾ ਲਿਆ, ਐਸੀ ਕੋਈ ਗੱਲ ਨਹੀਂ ਹੈ। ਤੂੰ ਪਿਛਲੇ ਜਨਮਾਂ ਦੇ ਵਿੱਚ ਬਹੁਤ ਭਗਤੀ ਕੀਤੀ ਸੀ, ਹੁਣ ਉਸ ਭਗਤੀ ਦਾ ਫਲ ਤੈਨੂੰ ਪ੍ਰਾਪਤ ਹੋਇਆ। ਇਸ ਗੱਲ ਦਾ ਸੰਕੇਤ ਇਸ ਸ਼ਬਦ ਵਿੱਚੋਂ ਵੀ ਮਿਲ ਰਿਹਾ ਹੈ, ਭ੍ਰਮਤ ਫਿਰਤ ਬਹੁਤ ਜਾਨੋ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਅਤੇ ਉਸ ਵੇਲੇ ਮਹਾਂਪੁਰਖ ਦੱਸਦੇ ਸਨ ਭਗਤ ਧੰਨੇ ਨੂੰ ਵਾਹਿਗੁਰੂ ਪਰਮੇਸ਼ਰ ਨੇ ਪਿਛਲੇ ਜਨਮ ਵੀ ਦਿਖਾਏ। 1100 ਜਨਮਾਂ ਦੇ ਵਿੱਚ ਧੰਨੇ ਭਗਤ ਨੂੰ ਭਗਤੀ ਕਰਦਾ ਦਿਖਾਇਆ ਗਿਆ, ਕਿਧਰੇ ਪੁੱਠਾ ਲਟਕਦਾ, ਕਿਧਰੇ ਜਲ ਧਾਰੇ ਕਰਦਾ, ਕਿਧਰੇ ਯੋਗ ਸਾਧਨਾ ਕਰ ਰਿਹਾ, ਕਿਧਰੇ ਤੀਰਥਾਂ 'ਤੇ ਇਸ਼ਨਾਨ ਕਰ ਰਿਹਾ। 1100 ਜਨਮ ਭਗਤੀ ਕਰਦਿਆਂ ਹੋਇਆਂ ਅਤੇ ਫਿਰ ਇਸ ਨੂੰ ਦਰਸ਼ਨ ਹੋਏ, ਭਗਤੀ ਪ੍ਰਵਾਨ ਹੋਈ, ਸਾਧਨਾ ਸਫਲ ਹੋਈ। ਸੋ ਇਹ ਭਗਤ ਧੰਨਾ ਜੀ ਦੇ ਗੁਰਬਾਣੀ ਦੇ ਵਿੱਚ 3 ਸ਼ਬਦ ਨੇ, 2 ਸ਼ਬਦ ਇੱਥੇ ਨੇ ਅਤੇ 1 ਗੁਰੂ ਮਹਾਰਾਜ ਨੇ ਹੋਰ ਅੱਗੇ ਚੱਲ ਕੇ ਲਿਖਿਆ ਹੈ। ਲਓ ਆਪ ਸੰਗਤਾਂ, ਭਗਤ ਧੰਨਾ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸੁਣੋ। ਆਸਾ ਬਾਣੀ ਭਗਤ ਧੰਨੇ ਜੀ ਕੀ। ਆਸਾ ਰਾਗ ਦੇ ਅੰਦਰ ਅੱਗੇ ਬਾਣੀ ਭਗਤ ਧੰਨਾ ਜੀ ਦੀ ਆ ਰਹੀ ਹੈ। 1 ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਓ ਹੁਣ ਭਗਤ ਧੰਨਾ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰ ਰਹੇ ਨੇ ਅਤੇ ਨਾਲ ਆਪਣੀ ਪਹਿਲੀ ਦਸ਼ਾ ਦਾ ਵਰਣਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ।
ਲੋ ਭਗਤ ਧੰਨਾ ਜੀ ਫਰਮਾਉਂਦੇ ਨੇ, ਭ੍ਰਮਤ ਫਿਰਤ ਭਰਮਦਿਆਂ ਭਰਮਦਿਆਂ ਜੂਨਾਂ ਦੇ ਵਿੱਚ ਫਿਰਤ ਫਿਰਦੇ ਰਹੇ ਹਾਂ। ਇਉਂ ਜੂਨਾਂ ਦੇ ਵਿੱਚ ਭਰਮਦਿਆਂ ਭਰਮਦਿਆਂ ਅਤੇ ਗੇੜੇ ਲਾਉਂਦਿਆਂ ਬਹੁਤ ਜਨਮ ਬਿਲਾਨੇ, ਬਹੁਤੇ ਜਨਮ ਬਤੀਤ ਹੋ ਗਏ। ਇੱਥੋਂ ਪਤਾ ਲੱਗਦਾ ਹੈ ਇਹ ਮਨੁੱਖ ਪਤਾ ਨਹੀਂ ਕਿੰਨੀਆਂ ਜੂਨਾਂ ਦੇ ਵਿੱਚੋਂ ਦੀ ਭਟਕਦਾ ਹੋਇਆ ਇਸ ਮਨੁੱਖਾ ਸਰੀਰ ਤੱਕ ਪਹੁੰਚਿਆ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲੇ ਦੇਹ ਸੰਜਰੀਆ। ਸਿਆਣੇ ਪੁਰਸ਼ਾਂ ਨੇ 4 ਕਿਸਮ ਦਾ ਸੰਸਾਰ ਮੰਨਿਆ। ਇੱਕ ਜੜ ਸੰਸਾਰ ਹੈ ਜਿਵੇਂ ਪੱਥਰ ਨੇ, ਪੱਥਰਾਂ ਦੀਆਂ ਅਨੇਕਾਂ ਕਿਸਮਾਂ ਨੇ। ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੈ। ਵੇਖ ਲਓ ਪੱਥਰ ਕਈ ਕੀ ਯੁਗ ਤੱਕ ਇੱਕੋ ਥਾਂ ਪਏ ਰਹਿੰਦੇ ਨੇ। ਪੱਥਰ ਵੀ ਇੱਕ ਜੋਨ ਮੰਨੀ ਗਈ ਹੈ। ਦੂਸਰੇ ਨੰਬਰ 'ਤੇ ਬਨਸਪਤੀ ਦਾ ਸੰਸਾਰ ਹੈ, ਜਿੰਨੇ ਬਿਰਸ਼ ਨੇ, ਪਤਾ ਨਹੀਂ ਕਿੰਨੇ ਕਿਸਮਾਂ ਦੇ ਪੌਦੇ ਨੇ, ਬਿਰਸ਼ ਨੇ, ਇਹ ਵੀ ਸਭ ਜੂਨਾਂ ਹੀ ਮੰਨੀਆਂ ਹੋਈਆਂ। ਤੀਸਰੇ ਨੰਬਰ 'ਤੇ ਪਸ਼ੂ ਪੰਖੀਆਂ ਦਾ ਸੰਸਾਰ ਹੈ। ਪਸ਼ੂ ਪੰਛੀ ਵੀ ਅਨੇਕਾਂ ਕਿਸਮਾਂ ਦੇ ਹਨ। ਚੌਥੇ ਨੰਬਰ 'ਤੇ ਮਨੁੱਖੀ ਸੰਸਾਰ ਦੀ ਗੱਲ ਆਉਂਦੀ ਹੈ। ਪੱਥਰ ਤੋਂ ਲੈ ਕੇ ਹੌਲੀ ਹੌਲੀ ਜੀਵ ਵਿਕਾਸ ਕਰਦਾ ਕਰਦਾ ਆਪਣੀ ਜੀਵਨ ਯਾਤਰਾ ਤੈਅ ਕਰਦਾ ਹੋਇਆ ਇਸ ਮਨੁੱਖੀ ਜੀਵਨ ਦੇ ਪੜਾਉ ਤੱਕ ਪਹੁੰਚਿਆ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ, ਭ੍ਰਮਤ ਫਿਰਤ ਬਹੁਤ ਜਨਮ ਬਿਲਾਨੇ, ਭਰਮਦਿਆਂ ਭਰਮਦਿਆਂ ਜੂਨਾਂ ਦੇ ਵਿੱਚ ਫਿਰਦਿਆਂ ਫਿਰਦਿਆਂ ਬਹੁਤੇ ਜਨਮ ਬਤੀਤ ਹੋ ਗਏ। ਤਨ ਮਨ ਧਨ ਹੀ ਧੀਰੇ, ਪਰ ਕਿਸੇ ਵੀ ਥਾਂ ਤੇ ਨਾ ਤਨ ਨੂੰ ਨਾ ਮਨ ਨੂੰ ਨਾ ਧਨ ਨੂੰ ਕਿਧਰੇ ਟਿਕਾਓ ਪ੍ਰਾਪਤ ਹੋਇਆ। ਭਾਵ ਜਿੱਥੇ ਵੀ ਗਏ ਉੱਥੇ ਸਰੀਰ ਛੱਡਣਾ ਪਿਆ, ਮਨ ਵੀ ਚੰਚਲ ਹੋ ਕੇ ਇੱਧਰ ਉੱਧਰ ਭਟਕਦਾ ਰਿਹਾ। ਜਿੰਨਾ ਕੁ ਧਨ ਕਮਾਇਆ ਹੁੰਦਾ ਉਹ ਵੀ ਕੋਲ ਨਾ ਰਿਹਾ। ਇਉਂ ਭਰਮਦਿਆਂ ਫਿਰਦਿਆਂ ਬਹੁਤੇ ਜਨਮ ਬਤੀਤ ਹੋ ਗਏ। ਕਿਸੇ ਵੀ ਥਾਂ ਤਨ ਤੇ ਮਨ ਤੇ ਧਨ ਨੂੰ ਟਿਕਾਓ ਨਹੀਂ ਮਿਲਿਆ।
ਲਾਲਚ ਬਿਖ ਕਾਮ ਲੁਬਧ ਰਾਤਾ, ਮਨ ਬਿਸਰੇ ਪ੍ਰਭ ਹੀਰੇ ਰਹਾਓ।
ਭਗਤ ਜੀ ਫਰਮਾਉਂਦੇ ਨੇ, ਲਾਲਚ ਬਿਖ ਕਾਮ ਲੁਬਧ ਰਾਤਾ, ਜਿਹੜਾ ਸਾਡਾ ਮਨ ਸੀ ਉਹ ਲਾਲਚ ਬਿਖ, ਲੋਭ ਦੀ ਬਿਖ ਜ਼ਹਿਰ ਤੇ ਕਾਮ ਦੀ ਜ਼ਹਿਰ ਦੇ ਵਿੱਚ ਲੁਭ ਦਾ ਅਰਥ ਹੈ ਲੁਭਾਏ ਮਾਨ ਹੋ ਕੇ ਰਾਤਾ ਰੰਗਿਆ ਗਿਆ, ਭਾਵ ਸਾਡਾ ਮਨ ਕਾਮ ਤੇ ਲੋਭ ਦੀ ਜ਼ਹਿਰ ਦੇ ਵਿੱਚ ਲੁਭਾਏ ਮਾਨ ਹੋ ਕੇ ਕਾਮ ਦੇ ਲੋਭ ਦੇ ਰੰਗ ਵਿੱਚ ਰੰਗਿਆ ਰਿਹਾ। ਮਨ ਬਿਸਰੇ ਪ੍ਰਭ ਹੀਰੇ, ਤੇ ਮੇਰੇ ਮਨ ਦੇ ਵਿੱਚੋਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜੋ ਹੀਰੇ ਵਾਂਗੂ ਬੜੇ ਅਮੋਲਕ ਸਨ ਅਤੇ ਹੀਰੇ ਵਾਂਗੂ ਪ੍ਰਕਾਸ਼ਮਾਨ ਸਨ, ਉਹ ਮੇਰੇ ਮਨ ਤੋਂ ਭੁੱਲੇ ਹੀ ਰਹੇ।
ਬਖ ਫਲ ਮੀਠ ਲੱਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ।
ਰਹਾਉ ਵਿਸਰਾਮ ਦੇ ਕਿ ਅੱਗੇ ਭਗਤ ਧੰਨਾ ਜੀ ਫਰਮਾਉਂਦੇ ਨੇ, ਬਿਖ ਫਲ ਮੀਠ ਲੱਗੇ ਮਨ ਬੋਰੇ, ਇਸ ਬੋਰੇ ਕੰਵਲੇ ਮਨ ਨੂੰ, ਜਿਹੜੇ ਬਿਖ ਫਲ ਦਾ ਅਰਥ ਹੈ ਜ਼ਹਿਰੀਲੇ ਫਲ ਸਨ, ਭਾਵ ਵਿਸ਼ੇ ਸਨ, ਸ਼ਬਦ ਸਪਰਸ਼ ਰੂਪ ਰਸ ਗੰਧ, ਇਸ ਨੂੰ ਬੜੇ ਮਿੱਠੇ ਲੱਗੇ। ਜਿਹੜੇ ਕੌੜੇ ਫਲ ਸਨ ਇਸ ਕਮਲੇ ਮਨ ਨੂੰ ਬੜੇ ਮਿੱਠੇ ਲੱਗੇ। ਚਾਰ ਵਿਚਾਰ ਨਾ ਜਾਣਿਆ, ਜਿਹੜੀ ਚਾਰ ਸੁੰਦਰ ਵਿਚਾਰ ਸੀ, ਭਾਵ ਆਤਮਾ ਤੇ ਪਰਮਾਤਮਾ ਦੀ ਵਿਚਾਰ ਸੀ ਅਥਵਾ ਬਾਣੀ ਦੀ ਵਿਚਾਰ ਸੀ, ਇਸ ਸੁੰਦਰ ਵਿਚਾਰ ਨੂੰ ਕਦੀ ਜਾਣਿਆ ਹੀ ਨਹੀਂ।
ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ।
ਭਗਤ ਜੀ ਫਰਮਾਉਂਦੇ ਨੇ, ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਜਿਹੜੇ ਤਿੰਨ ਗੁਣ ਸਨ ਰਜੋ ਸਤੋ ਤਮੋ, ਇਹਨਾਂ ਦਾ ਸਦਕਾ ਪ੍ਰੀਤ ਬੜੀ ਅਨਭਾਂਤੀ, ਹੋਰ ਹੀ ਤਰ੍ਹਾਂ ਦੀ ਪ੍ਰੀਤੀ ਵੱਧ ਗਈ। ਇਹਦਾ ਮਤਲਬ ਇਹ ਹੈ, ਜਿਹੜੀ ਤ੍ਰਿਗੁਣੀ ਮਾਇਆ ਸੀ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਤਿੰਨ ਗੁਣਾਂ ਦਾ ਸਦਕਾ ਸਾਡੀ ਪ੍ਰੀਤ ਹੋਰ ਹੀ ਤਰ੍ਹਾਂ ਦੀ ਵੱਧ ਗਈ। ਭਾਵ ਮਾਇਆ ਵਾਲੀ ਮਨ ਲੱਗਿਆ ਰਿਹਾ, ਜਨਮ ਮਰਨ ਫਿਰ ਤਾਨਿਆ, ਇਸੇ ਕਰਕੇ ਜਨਮ ਮਰਨ ਦਾ ਜਾਲ ਫਿਰ ਤਾਣਿਆ ਗਿਆ, ਫਿਰ ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਹੀ ਪੈ ਗਿਆ। ਜਾਂ ਦੂਸਰਾ ਅਰਥ ਗੁਣ ਦਾ ਅਰਥ ਮਹਾਂਪੁਰਖ ਵਿਸ਼ੇ ਵੀ ਕਰਦੇ ਸਨ, ਗੁਣ ਤੇ ਪ੍ਰੀਤ ਵੱਡੀ ਅਨਪਾਤੀ, ਵਿਸ਼ਿਆਂ ਦੇ ਵਿੱਚ ਖਚਤ ਹੋਣ ਕਰਕੇ ਹੋਰ ਹੀ ਤਰ੍ਹਾਂ ਦੀ ਪ੍ਰੀਤੀ ਵੱਧ ਗਈ। ਭਾਵ ਵਿਸ਼ਿਆਂ ਵਿੱਚ ਖਚਤ ਹੋਣ ਕਰਕੇ ਹੋਰ ਦੁਨਿਆਵੀ ਰਸਾਂ ਕਸਾਂ ਦੀ ਪ੍ਰੀਤੀ ਹੀ ਵੱਧ ਗਈ, ਵਾਹਿਗੁਰੂ ਦੇ ਨਾਲ ਪਿਆਰ ਨਾ ਲੱਗਿਆ, ਇਸੇ ਲਈ ਜਨਮ ਮਰਨ ਫਿਰ ਤਾਨਿਆ। ਇਹ ਜਨਮ ਮਰਨ ਦਾ ਜਿਹੜਾ ਜਾਲ ਸੀ ਫਿਰ ਤਾਣਿਆ ਗਿਆ। ਤੀਜਾ ਅਰਥ ਨਵੇਂ ਵਿਦਵਾਨਾਂ ਨੇ ਇਹ ਕੀਤਾ ਹੈ, ਗੁਣ ਤੇ ਪ੍ਰੀਤ ਵੱਡੀ ਅਨਭਾਂਤੀ, ਜਿਹੜੇ ਦੈਵੀ ਗੁਣ ਸਨ ਉਹਨਾਂ ਵੱਲੋਂ ਹਟ ਕੇ ਤੇ ਹੋਰ ਹੀ ਤਰ੍ਹਾਂ ਦੀ, ਭਾਵ ਮਾੜੇ ਪਾਸੇ ਔਗਣਾਂ ਦੀ ਐਬਾਂ ਦੀ ਮਾੜੇ ਕਰਮਾਂ ਦੀ ਪ੍ਰੀਤੀ ਵੱਧ ਗਈ, ਜਨਮ ਮਰਨ ਫਿਰ ਤਾਨਿਆ, ਇਸੇ ਲਈ ਜਨਮ ਤੇ ਮਰਨ ਦਾ ਫਿਰ ਜਾਲ ਤਾਣਿਆ ਗਿਆ।
ਜੁਗਤ ਜਾਨ ਨਹੀਂ ਰਿਦਾ ਨਿਵਾਸੀ, ਜਲਤ ਜਾਲ ਜਮ ਫੰਦ ਪਰੇ।
ਇਸ ਦਾ ਪਿਛਲੀ ਅੱਧੀ ਪੰਕਤੀ ਦਾ ਅਰਥ ਇਉਂ ਵੀ ਲੱਗਦਾ ਹੈ, ਜਨਮ ਮਰਨ ਫਿਰ ਤਾਨਿਆ, ਬਈ ਫਿਰ ਕਹਿੰਦੇ ਨੇ ਜਨਮ ਮਰਨ ਦੇ ਵਿੱਚ ਪਾ ਕੇ ਕਾਲ ਰੂਪ ਸ਼ਿਕਾਰੀ ਨੇ ਫਿਰ ਤਾਨਿਆ, ਫਿਰ ਤੀਰ ਤਾਣ ਲਿਆ, ਫਿਰ ਤੀਰ ਸਿੰਨ ਲਿਆ, ਭਾਵ ਕਾਲ ਰੂਪ ਸ਼ਿਕਾਰੀ ਬਾਰ ਬਾਰ ਜਨਮ ਮਰਨ ਦੇ ਵਿੱਚ ਪਾ ਕੇ ਇਸ ਜੀਵ ਨੂੰ ਤੀਰ ਦੇ ਨਾਲ ਮੌਤ ਦੇ ਘਾਟ ਉਤਾਰਦਾ ਰਿਹਾ। ਅੱਗੇ ਪੜੋ।
ਜੋਗਤ ਜਾਨ ਨਹੀਂ ਰਿਦਾ ਨਿਵਾਸੀ, ਜਲਤ ਜਾਲ ਜਮ ਫੰਦ ਪਰੇ।
ਭਗਤ ਧੰਨਾ ਜੀ ਫਰਮਾਉਂਦੇ ਨੇ, ਜੋਗਤ ਜਾਨ ਵੀ ਅਸਲੀ ਜੀਵਨ ਦੀ ਜੁਗਤੀ ਨੂੰ ਜਾਣ ਤੇ ਲਿਆ, ਭਾਵ ਜਿੰਨੇ ਵੀ ਧਰਮ ਗ੍ਰੰਥ ਨੇ ਉਹ ਦੱਸਦੇ ਨੇ ਬਈ ਤੁਸਾਂ ਇਸ ਢੰਗ ਦੇ ਨਾਲ ਸੰਸਾਰ ਦੇ ਵਿੱਚ ਵਿਚਰਨਾ ਹੈ, ਹਿਰਦੈ ਗਿਆਨ ਮੁੱਖ ਭਗਤੀ ਵਰਤਨ ਵੈਰਾਗ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਗੁਰਸਿੱਖ ਨੂੰ ਆਖਿਆ ਹੈ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਕਲਗੀਧਰ ਪਾਤਸ਼ਾਹ ਨੇ ਵੀ ਨਿਸ਼ਾਨੇ ਸਿੱਖੀ ਪੰਜ ਹਰ ਪਸਤ ਕਾਫ ਹਰਗਿਜ਼ ਨਾ ਬਾਸ਼ਦ ਅਜ਼ੀ ਪੰਜ ਮੁਆਫ ਹਰ ਗੁਰਸਿੱਖ ਨੂੰ ਰਹਿਤ ਬੈਤ ਰੱਖਣ ਦਾ ਉਪਦੇਸ਼ ਦਿੱਤਾ ਹੈ। ਪਰ ਭਗਤ ਧੰਨਾ ਜੀ ਕਹਿੰਦੇ ਨੇ ਅਸਲੀ ਜੀਵਨ ਦੀ ਯੁਗਤੀ ਨੂੰ ਜਾਣ ਤੇ ਲਿਆ ਨਹੀਂ ਹਿਰਦੈ ਨਿਵਾਸੀ, ਪਰ ਉਹਨੂੰ ਹਿਰਦੇ ਵਿੱਚ ਨਹੀਂ ਵਸਾਇਆ। ਪਤਾ ਤੇ ਲੱਗ ਜਾਂਦਾ ਬਈ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ, ਗੁਰੂ ਮਹਾਰਾਜ ਦਾ ਕੀ ਹੁਕਮ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੋ ਹਰ ਹਰ ਕਥਾ ਨਿਰਾਲੀ। ਉਸ ਯੁਗਤੀ ਨੂੰ ਜਾਣ ਤੇ ਲਿਆ ਪਰ ਉਹਨੂੰ ਹਿਰਦੇ ਵਿੱਚ ਨਹੀਂ ਵਸਾਇਆ, ਉਸ ਤੇ ਅਮਲ ਨਹੀਂ ਕੀਤਾ। ਜਲਤ ਜਾਲ ਜਾਂ ਫੰਦ ਪਰੇ, ਲੋ ਭਗਤ ਜੀ ਫਰਮਾਉਂਦੇ ਨੇ ਜਲਤ ਜਾਲ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਹੋਇਆ ਆਖਰ ਜਮਾ ਦੇ ਫਾਹੇ ਗਲ ਵਿੱਚ ਆ ਪਏ।
ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ।
ਭਗਤ ਜੀ ਫਰਮਾਉਂਦੇ ਨੇ ਜਿਹੜੇ ਬਿਖ ਫਲ, ਜਿਹੜੇ ਕੌੜੇ ਫਲ ਸਨ, ਜ਼ਹਿਰੀਲੇ ਫਲ ਸਨ, ਭਾਵ ਜਿਹੜੇ ਵਿਸ਼ੇ ਵਿਕਾਰ ਸਨ, ਉਹਨਾਂ ਨੂੰ ਐਸ ਢੰਗ ਦੇ ਨਾਲ ਸੰਚ ਦਾ ਅਰਥ ਹੈ ਵੀ ਇਕੱਤਰ ਕਰ ਕਰਕੇ ਆਪਣੇ ਅੰਦਰ ਭਰਦਾ ਰਿਹਾ। ਪਰਮ ਪੁਰਖ ਪ੍ਰਭ ਮਨ ਬਿਸਰੇ, ਤੇ ਪਰਮ ਪੁਰਖ ਤੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਭੁੱਲ ਹੀ ਗਏ। ਇਹਦਾ ਮਤਲਬ ਇਹ ਹੈ ਹੋਰ ਜਿਹੜੇ ਕੌੜੇ ਫਲ ਸਨ, ਵਿਸ਼ੇ ਵਿਕਾਰ ਸਨ, ਨਸ਼ੇ ਵਿਸ਼ੇ ਸਨ, ਤੇ ਉਹਨਾਂ ਨੂੰ ਇਕੱਤਰ ਕਰ ਕਰਕੇ ਆਪਣੇ ਮਨ ਦੇ ਅੰਦਰ ਭਰਦਾ ਰਿਹਾ, ਭਾਵ ਮਨ ਦੇ ਵਿੱਚ ਰਸਾਂ ਕਸਾਂ ਦੀ ਇੱਛਾ ਹੀ ਪੈਦਾ ਹੁੰਦੀ ਰਹੀ। ਪਰਮ ਪੁਰਖ ਪ੍ਰਭ ਮਨ ਬਿਸਰੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਮਨ ਤੋਂ ਭੁੱਲ ਹੀ ਗਏ।
ਜਾਨ ਪ੍ਰਵੇਸ਼ ਗੁਰਹਿ ਧਨ ਦੀਆ, ਧਿਆਨ ਮਾਨ ਮਨ ਏਕ ਮਏ।
ਲੋ ਭਗਤ ਧੰਨਾ ਜੀ ਫਰਮਾਉਂਦੇ ਨੇ ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਮਿਹਰ ਕੀਤੀ, ਸਾਨੂੰ ਨਾਮ ਦਾ ਧਨ ਬਖਸ਼ਿਸ਼ ਕਰ ਦਿੱਤਾ ਜੋ ਗਿਆਨ ਦੇ ਵਿੱਚ ਪ੍ਰਵੇਸ਼ ਹੋਣ ਦੇ ਲਈ ਜ਼ਰੂਰੀ ਸੀ। ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਗਿਆਨ ਦੇ ਵਿੱਚ ਪ੍ਰਵੇਸ਼ ਹੋਣ ਦੇ ਲਈ ਸਤਿਗੁਰੂ ਨੇ ਸਾਨੂੰ ਨਾਮ ਦਾ ਸਿਮਰਨ ਦਾ ਧਨ, ਨਿਰਮਲ ਧਨ ਬਖਸ਼ਿਸ਼ ਕਰ ਦਿੱਤਾ। ਧਿਆਨ ਮਾਨ ਮਨ ਏਕ ਮਏ, ਤੇ ਅਸੀਂ ਵੀ ਗੁਰੂ ਸ਼ਬਦ ਦਾ ਧਿਆਨ ਧਰ ਕੇ ਤੇ ਨਾਲ ਮਾਨ ਮੰਨਣ ਗਿਆਨ ਹਾਸਲ ਕਰਕੇ ਮਨ ਏਕਮਈ, ਸਾਡਾ ਮਨ ਵਾਹਿਗੁਰੂ ਪਰਮੇਸ਼ਰ ਦੇ ਨਾਲ ਏਕਮਈ ਇੱਕ ਮਿਕ ਹੋ ਗਿਆ। ਭਾਵ ਪਹਿਲਾਂ ਤੇ ਕਈ ਜਨਮਾਂ ਦੇ ਵਿੱਚ ਭਟਕਦੇ ਹੀ ਰਹੇ, ਜਿਹੜੇ ਜ਼ਹਿਰੀਲੇ ਫਲ ਸਨ, ਨਸ਼ੇ ਵਿਸ਼ੇ, ਉਹਨਾਂ ਨੂੰ ਹੀ ਭੋਗਦੇ ਰਹੇ। ਅਖੀਰ ਤੇ ਗੁਰੂ ਦੀ ਮਿਹਰ ਹੋਈ, ਗੁਰੂ ਨੇ ਨਾਮ ਦਾ ਧਨ ਦਿੱਤਾ ਜਿਸ ਦੁਆਰਾ ਗਿਆਨ ਵਿੱਚ ਪ੍ਰਵੇਸ਼ ਹੋਇਆ, ਤੇ ਹੁਣ ਧਿਆਨ ਤੇ ਮੰਨਣ ਗਿਆਨ ਨੂੰ ਹਾਸਲ ਕਰਕੇ ਸਾਡਾ ਮਨ ਏਕ ਮੈ ਉਸ ਵਾਹਿਗੁਰੂ ਦੇ ਨਾਲ ਇੱਕ ਰੂਪ ਹੋ ਗਿਆ ਹੈ।
ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ।
ਭਗਤ ਜੀ ਫਰਮਾਉਂਦੇ ਨੇ ਹੁਣ ਅਸੀਂ ਪ੍ਰੇਮਾ ਭਗਤੀ ਦਾ ਸੁਖ ਮਾਨੀ ਦਾ ਅਰਥ ਮਾਣਿਆ ਹੈ। ਪ੍ਰੇਮ ਭਗਤ ਮਾਨੀ ਸੁਖ ਜਾਣੇ, ਅਸੀਂ ਪ੍ਰੇਮਾ ਭਗਤੀ ਮਾਨੀ ਦਾ ਅਰਥ ਮਾਣੀ ਹੈ ਤੇ ਸੁਖ ਜਾਣਿਆ, ਤੇ ਜਿਹੜਾ ਸਭ ਤੋਂ ਵੱਡਾ ਸੁਖ ਪ੍ਰੇਮਾ ਭਗਤੀ ਦਾ ਹੀ ਜਾਣਿਆ ਹੈ, ਅਸੀਂ ਪ੍ਰੇਮਾ ਭਗਤੀ ਮਾਣੀ ਹੈ ਤੇ ਪ੍ਰੇਮਾ ਭਗਤੀ ਦਾ ਸੁਖ ਹੀ ਸਭ ਤੋਂ ਵੱਡਾ ਜਾਣਿਆ ਹੈ। ਤ੍ਰਿਪਤ ਅਗਾਨੇ ਮੁਕਤ ਪਏ, ਹੁਣ ਉਸ ਪ੍ਰੇਮਾ ਭਗਤੀ ਦੁਆਰਾ ਸਾਡਾ ਮਨ ਵੀ ਤੇ ਸਾਡਾ ਤਨ ਵੀ ਦੋਵੇਂ ਤ੍ਰਿਪਤ ਹੋ ਗਏ ਨੇ। ਭਾਵ ਸਰੀਰਕ ਭੁੱਖਾਂ ਵੀ ਸਾਰੀਆਂ ਦੂਰ ਹੋ ਗਈਆਂ ਤੇ ਮਨ ਦੀਆਂ ਭੁੱਖਾਂ ਵੀ ਦੂਰ ਹੋ ਗਈਆਂ ਤੇ ਮੁਕਤ ਪਏ। ਇਸ ਢੰਗ ਦੇ ਨਾਲ ਅਸੀਂ ਜਿਉਂਦੇ ਜੀ ਮੁਕਤ ਹੋ ਗਏ ਹਾਂ, ਸਾਰੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਾਂ।
ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ।
ਲੋਕ ਭਗਤ ਜੀ ਫਰਮਾਉਂਦੇ ਨੇ ਜੋਤ ਸਮਾਏ, ਜਿਸ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਸਮਾ ਰਹੀ ਹੈ, ਸਮਾਨੀ ਜਾ ਕੇ, ਤੇ ਉਹ ਵਾਹਿਗੁਰੂ ਦੀ ਜੋਤ ਜਿਸਦੇ ਹਿਰਦੇ ਵਿੱਚ ਆ ਕੇ ਵਸ ਜਾਂਦੀ, ਸਮਾਨੀ ਦਾ ਅਰਥ ਹੁੰਦਾ ਵਸ ਜਾਣਾ, ਸਮਾ ਜਾਣਾ, ਜਿਸ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਹੀ ਸਮਾ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਉਹ ਵਾਹਿਗੁਰੂ ਦੀ ਜੋਤ ਜਿਸ ਮਨੁੱਖ ਦੇ ਹਿਰਦੇ ਵਿੱਚ ਆ ਕੇ ਵਸ ਜਾਂਦੀ ਹੈ, ਅਸ਼ਲੀ ਪ੍ਰਭ ਪਹਿਚਾਨਿਆ। ਉਸਨੇ ਅਸ਼ਲੀ ਦਾ ਅਰਥ ਵੀ ਜਿਸ ਨੂੰ ਕੋਈ ਛੱਡ ਨਹੀਂ ਸਕਦਾ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਕਿਸੇ ਪਾਸੋਂ ਛਲਿਆ ਨਹੀਂ ਜਾਂਦਾ। ਨਹੀਂ ਤੇ ਬਾਣੀ ਵਿੱਚ ਲਿਖਿਆ ਹੈ, ਵਾਹਿਗੁਰੂ ਦੀ ਸ਼ਕਤੀ ਜੋ ਮਾਇਆ ਹੈ ਇਸਨੇ ਸਭ ਨੂੰ ਛਲਿਆ ਹੋਇਆ। ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਪਰ ਉਹ ਵਾਹਿਗੁਰੂ ਅਸ਼ਲੀ ਹੈ, ਉਹ ਮਾਇਆ ਕਰਕੇ ਵੀ ਛਲਿਆ ਨਹੀਂ ਜਾ ਸਕਦਾ। ਤੇ ਅਸ਼ਲੀ ਪ੍ਰਭ ਪਹਿਚਾਨਿਆ ਸੀ, ਜੋ ਕਿਸੇ ਤਰ੍ਹਾਂ ਛਲਿਆ ਨਹੀਂ ਜਾ ਸਕਦਾ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ।
ਧੰਨ ਹੈ ਧੰਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ।
ਲੋ ਭਗਤ ਜੀ ਕਹਿੰਦੇ ਨੇ, ਹੁਣ ਤੰਨੇ ਭਗਤ ਨੇ ਵੀ ਧਰਣੀ ਧਰ, ਧਰਤੀ ਨੂੰ ਧਰ, ਆਸਰਾ ਦੇਣ ਵਾਲਾ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਉਸ ਦੇ ਨਾਮ ਦਾ ਧਨ ਪ੍ਰਾਪਤ ਕਰ ਲਿਆ ਹੈ, ਮਿਲ ਜਨ ਸੰਤ ਸਮਾਨਿਆ। ਤੇ ਮੈਂ ਸੰਤ ਸਵਾਮੀ ਰਾਮਾਨੰਦ ਜੀ ਨੂੰ ਮਿਲ ਕੇ ਤੇ ਮਿਲ ਜਨ ਸੰਤ ਸਮਾਨਿਆ, ਵਾਹਿਗੁਰੂ ਦੇ ਪਿਆਰੇ ਮਹਾਂਪੁਰਖਾਂ ਦੇ ਨਾਲ ਮਿਲ ਕੇ ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾ ਗਿਆ ਹਾਂ, ਲੀਨ ਹੋ ਗਿਆ ਹਾਂ।
ਮਹੱਲਾ ਪੰਜਵਾ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ।
ਲੋ ਦੱਸਦੇ ਨੇ, ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਪਵਿੱਤਰ ਭਗਤਾਂ ਦੀ ਬਾਣੀ ਲਿਖਵਾਰੇ ਸਨ, ਤਾਂ ਉਸ ਵੇਲੇ ਕੁਝ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ। ਕਹਿਣ ਲੱਗੇ, ਮਹਾਰਾਜ ਸਾਨੂੰ ਇਹ ਦੱਸੋ ਬਈ ਭਗਤ ਧੰਨਾ ਜੀ ਭਗਤੀ ਵਿੱਚ ਕਿਵੇਂ ਲੱਗੇ, ਉਹਨਾਂ ਦਾ ਇਸ ਪਾਸੇ ਵੱਲ ਨੂੰ ਰੁੱਖ ਕਿਵੇਂ ਹੋਇਆ, ਕਿਉਂਕਿ ਇਹ ਗੱਲਾਂ ਸੁਭਾਵਕ ਵੀ ਹੁੰਦੀਆਂ ਨੇ। ਲਓ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਇਹ ਸਵਾਲ ਕੀਤਾ, ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਅਗਲਾ ਸ਼ਬਦ ਉਚਾਰਨ ਕੀਤਾ, ਜੋ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਲਿਖਿਆ ਗਿਆ ਹੈ। ਕੁਛ ਜਿਹੜੇ ਸਾਡੇ ਵਿਦਵਾਨ ਨੇ ਉਹ ਇਸ ਗੱਲ 'ਤੇ ਕਿੰਤੂ ਵੀ ਕਰਦੇ ਨੇ ਬਈ ਭਗਤ ਬਾਣੀ ਵਿੱਚ ਪੰਜਵੀਂ ਪਾਤਸ਼ਾਹ ਦਾ ਸ਼ਬਦ ਕਿਵੇਂ ਲਿਖਿਆ ਗਿਆ। ਅਸਲੀ ਤਾਂ ਬਾਣੀ ਨੂੰ ਲਿਖਵਾਉਣ ਵਾਲੇ ਬਾਣੀ ਦੇ ਕਰਤਾ ਗੁਰੂ ਅਰਜਨ ਦੇਵ ਮਹਾਰਾਜ ਹੀ ਸਨ। ਦੋਹੇ ਥਾ ਬਾਣੀ ਕਾ ਬੋਹੇ ਥਾ, ਔਰ ਉਹਨਾਂ ਦੀ ਆਪਣੀ ਮੌਜ ਸੀ। ਜਿਵੇਂ ਕਿ ਹੋਰ ਵੀ ਕਈ ਥਾਵਾਂ 'ਤੇ, ਜਿਵੇਂ ਪਿੱਛੇ ਵੀ ਗੌੜੀ ਕਬੀਰ ਜੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾਂ, ਉਹ ਵੀ ਸ਼ਬਦ ਆਇਆ। ਅੱਗੇ ਕਬੀਰ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਵੀ ਮਹੱਲਾ ਤੀਜਾ ਅਤੇ ਮਹੱਲਾ ਪੰਜਵਾਂ ਦੇ ਸ਼ਲੋਕ ਵਿੱਚ ਸਤਿਗੁਰੂ ਮਹਾਰਾਜ ਨੇ ਲਿਖਵਾਏ ਨੇ। ਇਸ ਲਈ ਇਹ ਸਤਿਗੁਰੂ ਦੀ ਆਪਣੀ ਮੌਜ ਹੈ, ਅਤੇ ਨਾਲ ਇਹ ਵੀ ਕਈ ਵਿਦਵਾਨ ਵਿਚਾਰ ਕਰਦੇ ਹਨ ਬਈ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਧੰਨੇ ਭਗਤ ਦੇ ਨਾਂ ਦੇ ਹੇਠ ਇਹ ਸ਼ਬਦ ਉਚਾਰਨ ਕੀਤਾ। ਇਹ ਇੱਕ ਤਰ੍ਹਾਂ ਦਾ ਉਹਨੂੰ ਸਨਮਾਨ ਦਿੱਤਾ ਹੈ, ਸਰੋਪਾਉ ਦਿੱਤਾ ਹੈ। ਭਾਵ ਗੁਰਬਾਣੀ ਅਤੇ ਭਗਤਾਂ ਦੀ ਬਾਣੀ, ਜਿਹੜੇ ਭਗਤ ਵਾਹਿਗੁਰੂ ਦੇ ਦਰ ਪ੍ਰਵਾਨ ਹੋਏ ਨੇ, ਉਹਦੇ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਇਸੇ ਲਈ ਉਸ ਬਾਣੀ ਨੂੰ ਭਗਤ ਬਾਣੀ ਵਿੱਚ ਅਭੇਦ ਕਰ ਦਿੱਤਾ, ਬਈ ਕੋਈ ਇਹ ਨਾ ਸੋਚੇ ਬਈ ਜਿਹੜੀ ਗੁਰੂ ਮਹਾਰਾਜ ਨੇ ਉਚਾਰਨ ਕੀਤੀ ਬਾਣੀ ਅਤੇ ਦੂਸਰੇ ਭਗਤਾਂ ਦੀ ਬਾਣੀ ਵਿੱਚ ਕੋਈ ਫਰਕ ਹੈ। ਇਹ ਕੁਛ ਕਾਰਨ ਨੇ। ਲਓ ਹੁਣ ਇੱਥੇ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਆ ਰਿਹਾ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਈ ਤੰਨਾ ਭਗਤ ਭਗਤੀ ਵਿੱਚ ਕਿਵੇਂ ਲੱਗਿਆ। ਲਓ ਹੁਣ ਉਹਦਾ ਅੱਗੇ ਕਾਰਨ ਇਹ ਸ਼ਬਦ ਵਿੱਚ ਦੱਸਿਆ ਹੈ।
ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ।
ਲਓ ਜਦੋਂ ਤੰਨਾ ਭਗਤ ਜੀ ਨੇ ਇਹ ਸੁਣਿਆ ਬਈ ਇੱਕ ਭਗਤ ਨਾਮਦੇਵ ਜੀ ਹੋਇਆ ਅਤੇ ਉਹ ਜਾਤ ਦਾ ਛਿੰਬਾ ਸੀ, ਪਰ ਉਹਨੇ ਵਾਹਿਗੁਰੂ ਦੀ ਭਗਤੀ ਕੀਤੀ, ਭਗਤੀ ਵੀ ਐਸੀ ਕੀਤੀ, ਗੋਬਿੰਦ 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 ਸੰਗ, ਹਰ ਵੇਲੇ ਗੋਬਿੰਦ 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 ਦਾ ਜਾਪ ਕਰਦਿਆਂ ਹੋਇਆਂ, ਅਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਉਸਦਾ ਮਨ ਲੀਨ ਹੋ ਗਿਆ। ਜਿਹੜਾ ਗੋਬਿੰਦ ਸ਼ਬਦ ਹੈ, ਇਹਦੇ ਅਰਥ ਮਹਾਂਪੁਰਖ ਕਰਦੇ ਸਨ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਗੋਬਿੰਦ ਗੋ ਪ੍ਰਿਥਵੀ ਦਾ ਬਿੰਦ ਰੱਖਿਅਕ, ਗੋਬਿੰਦ ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਨ ਯੋਗ। ਐਸਾ ਜੋ ਅਕਾਲ ਪੁਰਖ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਨਾਮਦੇਵ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਲੀਨ ਹੋ ਗਿਆ।
ਆਡ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ ਰਹਾਉ।
ਲੋ ਜਿਹੜਾ ਅੱਧੀ ਅੱਧੀ ਦਮੜੀ ਵਾਸਤੇ ਕੰਮ ਕਰਨ ਵਾਲਾ ਜਾਤ ਦਾ ਸ਼ਿੰਬਾ ਨਾਮਦੇਵ ਸੀ, ਹੋਇਓ ਲਾਖੀਣਾ, ਉਹ ਤੇ ਲੱਖਾਂ ਦਾ ਬਣ ਗਿਆ। ਭਾਵ ਜਦੋਂ ਨਾਮਦੇਵ ਨੇ ਭਗਤੀ ਕੀਤੀ, ਵਾਹਿਗੁਰੂ ਦਾ ਨਾਮ ਜਪਿਆ ਤੇ ਵਾਹਿਗੁਰੂ ਵਿੱਚ ਲੀਨ ਹੋ ਗਿਆ, ਜਿਸ ਦਾ ਪਹਿਲਾਂ ਅੱਧੀ ਦਮੜੀ ਵੀ ਅੱਧੀ ਕੌਡੀ ਵੀ ਕੋਈ ਮੁੱਲ ਨਹੀਂ ਸੀ, ਪਰ ਜਦੋਂ ਵਾਹਿਗੁਰੂ ਵਿੱਚ ਲੀਨ ਹੋਇਆ ਤੇ ਫਿਰ ਉਹ ਲੱਖਾਂ ਦਾ ਹੋ ਗਿਆ। ਭਾਵ ਉਸਦਾ ਜੀਵਨ ਬੜਾ ਹੀ ਅਮੋਲਕ ਬਣ ਗਿਆ।
ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ।
ਰਹਾਉ ਬਿਸਰਾਮ ਦੇ ਕੀ ਅੱਗੇ ਹਜ਼ੂਰ ਫਰਮਾਉਂਦੇ ਨੇ, ਫਿਰ ਤੰਨੇ ਭਗਤ ਨੇ ਇਹ ਵੀ ਸੁਣਿਆ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਭਗਤ ਚੁਲਾਹਾ ਸੀ ਔਰ ਉਸਨੇ ਵੀ ਵਾਹਿਗੁਰੂ ਦੀ ਭਗਤੀ ਕੀਤੀ। ਜੋ ਆਪਣੀ ਉਹ ਕਿਰਤ ਕਰ ਰਹੇ ਸਨ ਵੀ ਤਾਣੀ ਤਾਣਾ ਤਨਨਾ ਤੇ ਅੱਗੇ ਕੱਪੜੇ ਬੁਣਨੇ, ਉਹਨੇ ਆਪਣਾ ਬੁਣਨਾ ਤੇ ਤਨਣਾ ਦੋਵੇਂ ਕੰਮ ਛੱਡ ਕੇ ਪ੍ਰੀਤ ਚਰਨ ਕਬੀਰਾ, ਕਬੀਰ ਭਗਤ ਨੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਕਰ ਲਈ।
ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ।
ਜਿਹੜਾ ਬੜੀ ਨੀਵੀਂ ਕੁਲ ਵਾਲਾ ਜੋ ਲਾਹਰਾ ਜੁਲਾਹਾ ਭਗਤ ਕਬੀਰ ਸੀ, ਜਦੋਂ ਉਸਨੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤੀ ਕੀਤੀ, ਭਇਓ ਗੁਣੀ ਗਹੀਰਾ, ਉਹ ਵੀ ਗੁਣਾਂ ਦਾ ਭੰਡਾਰ ਗੁਣਾਂ ਦਾ ਖਜ਼ਾਨਾ ਬਣ ਗਿਆ।
ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ।
ਤੇ ਫਿਰ ਧੰਨੇ ਭਗਤ ਨੇ ਇਹ ਵੀ ਸੁਣਿਆ ਵੀ ਰਵਿਦਾਸ ਚਮਿਆਰ ਸੀ, ਤੇ ਜਿਹੜਾ ਰਵਿਦਾਸ ਟਵੰਤਾ ਢੋਰ ਨੀਤ, ਜਿਹੜਾ ਹਮੇਸ਼ਾ ਹੀ ਢੋਰ ਮੁਰਦੇ ਪਸ਼ੂਆਂ ਨੂੰ ਢੋਣ ਦਾ ਕੰਮ ਕਰਦਾ ਸੀ, ਕਿਉਂਕਿ ਜਿਹੜੀ ਚਮਿਆਰ ਜਾਤ ਦੇ ਲੋਕ ਉਹ ਮੁਰਦੇ ਪਸ਼ੂਆਂ ਨੂੰ ਚੋਕੇ ਬਾਹਰ ਸੁੱਟਦੇ ਸਨ, ਉਹਦਾ ਚਮੜਾ ਲਾ ਕੇ ਤੇ ਅੱਗੇ ਕੋਈ ਜੋੜੇ ਤਿਆਰ ਕਰਨੇ, ਇਹੋ ਜਿਹਾ ਕੰਮ ਕਰਦੇ ਸਨ। ਭਗਤ ਰਵਿਦਾਸ ਜੀ ਉਸ ਕੁਲ ਦੇ ਵਿੱਚ ਪੈਦਾ ਹੋ ਕੇ ਜਿਹੜੇ ਮੁਰਦੇ ਪਸ਼ੂਆਂ ਨੂੰ ਢੋਂਦੇ ਸਨ, ਤਿੰਨ ਤਿਆਗੀ ਮਾਇਆ, ਤੇ ਉਹਨਾਂ ਨੇ ਵੀ ਮਾਇਆ ਨੂੰ ਛੱਡ ਦਿੱਤਾ, ਮਾਇਆ ਦੀ ਇੱਛਾ ਛੱਡ ਦਿੱਤੀ।
ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ।
ਬਈ ਵੇਖ ਲੋ ਰਵਿਦਾਸ ਭਗਤ ਜੀ ਜਿਹੜੇ ਮੁਰਦੇ ਪਸ਼ੂਆਂ ਨੂੰ ਢੋਣ ਵਾਲੇ ਚਮਿਆਰਾਂ ਵਿੱਚੋਂ ਸਨ, ਪਰ ਉਹਨਾਂ ਨੇ ਐਸੀ ਵਾਹਿਗੁਰੂ ਦੇ ਨਾਲ ਪ੍ਰੀਤ ਕੀਤੀ ਤੇ ਮਾਇਆ ਦੀ ਇੱਛਾ ਬਿਲਕੁਲ ਤਿਆਗ ਦਿੱਤੀ। ਉਸਦਾ ਫਲ ਇਹ ਹੋਇਆ, ਪ੍ਰਗਟ ਹੋਆ ਸਾਧ ਸੰਗ, ਸਾਧ ਸੰਗਤ ਦੀ ਕਿਰਪਾ ਦੁਆਰਾ, ਕਿਉਂਕਿ ਜਿੰਨੇ ਵੀ ਭਗਤਾਂ ਦੇ ਉੱਪਰ ਨਾਮ ਆਏ ਨੇ ਇਹ ਸਾਰੇ ਸਵਾਮੀ ਰਾਮਾਨੰਦ ਜੀ ਦੇ ਹੀ ਚੇਲੇ ਸਨ, ਉਹਨਾਂ ਦੇ ਸਿੱਖ ਸਨ, ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ। ਸੋ ਹਜ਼ੂਰ ਫਰਮਾਉਂਦੇ ਨੇ ਪ੍ਰਗਟ ਹੋਆ ਸਾਧ ਸੰਗ ਤੇ ਭਗਤ ਰਵਿਦਾਸ ਸਾਧ ਸੰਗਤ ਦੁਆਰਾ, ਸਾਧ ਸੰਗਤ ਦੀ ਕਿਰਪਾ ਦੇ ਨਾਲ ਉਹ ਵੀ ਸੰਸਾਰ ਵਿੱਚ ਪ੍ਰਗਟ ਹੋਇਆ। ਕਿਵੇਂ ਪ੍ਰਗਟ ਹੋਇਆ? ਹਰ ਦਰਸ਼ਨ ਪਾਇਆ, ਬਈ ਉਸਨੇ ਵੀ ਵਾਹਿਗੁਰੂ ਦਾ ਪ੍ਰਤੱਖ ਦਰਸ਼ਨ ਦੀਦਾਰ ਪ੍ਰਾਪਤ ਕਰ ਲਿਆ। ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਘਰ ਕਰ ਗਈ ਬਈ ਭਗਤ ਰਵਿਦਾਸ ਜੀ ਨੂੰ ਵਾਹਿਗੁਰੂ ਪਰਮੇਸ਼ਰ ਨੇ ਪ੍ਰਤੱਖ ਦਰਸ਼ਨ ਦਿੱਤੇ ਹਨ।
ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ।
ਲੋ ਚੌਥੇ ਨੰਬਰ ਤੇ ਤੰਨੇ ਭਗਤ ਨੇ ਇਹ ਵੀ ਗੱਲ ਸੁਣੀ ਬਈ ਇੱਕ ਸੈਨ ਭਗਤ ਹੈ ਜਿਹੜਾ ਜਾਤ ਦਾ ਨਾਈ ਸੀ, ਤੇ ਬੁਤਕਾਰੀਆ ਜਿਹੜੇ ਬੁੱਤੀਆਂ ਕੱਢਣ ਵਾਲਾ ਸੀ, ਇਧਰ ਉਧਰ ਲੋਕਾਂ ਦੇ ਸੁਨੇਹੇ ਪਹੁੰਚਾਉਂਦਾ ਸੀ, ਉਹ ਘਰ ਘਰ ਸੁਣਿਆ। ਉਹਨੇ ਵੀ ਵਾਹਿਗੁਰੂ ਦੀ ਭਗਤੀ ਕੀਤੀ, ਜਿਸਦਾ ਸਦਕਾ ਘਰ ਘਰ ਦੇ ਵਿੱਚ ਸੁਣਿਆ ਗਿਆ।
ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ।
ਲੋ ਉਹ ਸੈਣ ਭਗਤ ਦੇ ਹਿਰਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਆਪ ਪਾ ਕੇ ਵਸ ਗਿਆ, ਤੇ ਭਗਤਾਂ ਮਹਿ ਗਣਿਆ, ਤੇ ਉਹ ਵੀ ਭਗਤਾਂ ਦੇ ਵਿੱਚ ਗਿਣਿਆ ਗਿਆ। ਜਦੋਂ ਇਹਨਾਂ ਭਗਤਾਂ ਦੀ ਚਰਚਾ ਸੁਣੀ, ਭਗਤਾਂ ਦੀ ਮਹਿਮਾ ਸੁਣੀ, ਤੇ ਇਸ ਗੱਲ ਤੋਂ ਹੀ ਅੱਗੇ ਭਗਤ ਧੰਨੇ ਨੂੰ ਭਗਤੀ ਦਾ ਉਤਸ਼ਾਹ ਜਾਗ ਪਿਆ।
ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ।
ਲੋ ਸਤਿਗੁਰੂ ਫਰਮਾਉਂਦੇ ਨੇ ਕਿ ਇਹ ਗੁਰਮੁਖੋ ਸਤਸੰਗਿਓ, ਵੀ ਇਹ ਬਿਦ ਸੁਣ ਕੇ ਜੱਟ ਰੋ, ਇਸ ਵਿਧੀ ਇਸ ਤਰਕੀਬ ਨਾਲ ਸੁਣ ਕੇ ਜੱਟ ਰੋ, ਜੋ ਜੱਟ ਧੰਨਾ ਭਗਤ ਸੀ, ਬਈ ਵੇਖ ਲੋ ਆ ਜਿਹੜੇ ਨੀਵੀਂ ਜਾਤ ਦੇ ਭਗਤ ਹੋਏ ਨੇ, ਭਗਤ ਨਾਮਦੇਵ, ਭਗਤ ਕਬੀਰ, ਭਗਤ ਰਵਿਦਾਸ, ਭਗਤ ਸੈਣ ਜੀ, ਜੇ ਇਹ ਭਗਤੀ ਕਰਕੇ ਰੱਬ ਨੂੰ ਮਿਲ ਸਕਦੇ ਨੇ ਤੇ ਮੈਂ ਕਿਉਂ ਨਹੀਂ ਮਿਲ ਸਕਦਾ? ਇਹ ਬਿਧ ਸੁਣ ਕੇ ਜੱਟਰੋ ਵੀ ਇਹ ਵਿਧੀ ਇਹ ਤਰਕੀਬ ਸੁਣ ਕੇ ਜਿਹੜਾ ਜੱਟ ਧੰਨਾ ਭਗਤ ਸੀ ਉੱਠ ਭਗਤੀ ਲੱਗ ਗਿਆ, ਉਹ ਵੀ ਉੱਠ ਕੇ ਵਾਹਿਗੁਰੂ ਦੀ ਭਗਤੀ ਵਿੱਚ ਲੱਗ ਗਿਆ।